एक बुढ़ी माई जो रात नूं खेत दी रखवाली ते बैठी सी, खरबूजे सन कोई तोड़ ना ले जाया फल का, तो बेचारी रात नूं रखवाली करदी सी, उह भज्जी होई आई। उहनूं ख्याल आया इस अन्ने खोज कोई गिर गया है, रस्सा पा के उहने सुकरात नूं कढ़िया। धन्यवाद कीता सुकरात ने और आख्या माई तेरा बहुत बहुत धन्यवाद, मैं ज्योतिषी हाँ, तू मेरे ते परोपकार कीता है, ते मैं हुण इसके बदले तेरी कुछ सेवा करना चाहना, तू मेरे कोल कल आवी, मैं तेरा हाथ वेखांगा ते मैं तेरा भविष्य दसांगा, मैं ज्योतिषी हाँ नजूमी हाँ, की कुछ तेरे नाल अगे होवेगा मैं सब कुछ दस देंगा, तू आ मेरे कोल। तो माई कहन लगी ऐ मेरे बच्चे मेरी उड़ीक ना करी, मैं नहीं आवना है। सुकरात कहिंदा मेरे कोल ते लाइन लगी रहिंदी है, लोकी पहले वक्त मंगदे ने, बड़े बड़े उलमा बड़े बड़े बादशाह हुक्मरान भी मेरे कोल अपना हाथ दिखांदे ने, और ये असर अज भी मौजूद है। मैं अर्ज करना जदों भारत विच इलैक्शन होंदे ना ते जिन्ने कैंडीडेट खड़े होंदे ना ज्योतिषियां दे चक्कर च पैंदे ने, कदों फार्म दाखिल करिए, जित जावांगे कि नहीं जावांगे। और सिंह भी जांदे ने, सिंह कई साधुओं के पैर भी सिर ते रखवांदे ने, किसी तरीके नाल जित होवे साडी, यह भी मैनेज करते हैं। ज्योतिषियों के चक्कर च पै रहे हैं सारे, और यह देश नूं चलाणगे, ये लोग देश नूं चलाणगे, जिन्हों अपनी जिंदगी चलाने की जाच नहीं आती, अजे अपना जीवन चलाने की जाच नहीं आती, पै ने ज्योतिषियों के चक्कर च। और ये सही मैं दसदा पाया, बड़े बड़े मुदब्बर बड़े बड़े सियाने तांत्रिक लोगों के चक्कर च पै रहे हैं, ज्योतिषियों के चक्कर च पै रहे हैं। खैर वो माई कहन लगी लगता है बहुत सियानी सी, बई मेरी उड़ीक ना करी, मैं नहीं आना, बई मेरे कोल ते बड़े बड़े हुक्मरान आते हैं, उलमा आते हैं, सियाने आते हैं, धनवान आते हैं, गुणवान आते हैं, मैं उन्हों का भविष्य दसदा, तो तू मेरे कोल नहीं आना चाहती, क्यों, आखिर कारण की है। वह बुढ़ी मां कहन लगी बेटा गल है, तेनू तो ते इतना भी नहीं पता कि अज मैं खोज गिर जाना है रात में, ते मेरा की खाक दसेंगा मैं कदों कूज गिरना है, मेरे बारे की खाक दसेंगा। कहिंदे घर आके सुकरात ने सारियां ज्योतिष दियां किताबां फाड़ दित्तियां, जला दित्तियां, इतनी जियां गल। कहिंदे लै दुनिया का दसदा फिरदा मैं कल की आना है, ते अपना मैनू कख नहीं पता कि मैं खोज गिरना है। ये 100% झूठ है जो कुछ ज्योतिषी थानू कहिंदे, मनोविज्ञानक नुकते होंदे ने, थोड़ी बोलेपन का लाभ उठाते, इस चक्कर च कदी ना पैना। सतगुरु की बाणी का फैसला, बियो पूछ ना मसलत धरे, जो कुछ करे सो आपे करे, कल की होना है प्रभु नु पता, किसे नु नहीं पता। बियो पूछ ना मसलत धरे, जो कुछ करे सो आपे करे, क्योंकि किसी को पुछदा नहीं, किसी नु दसदा नहीं, तो कुछ नहीं पता कल साडे नाल की होना है, परसों साडे नाल की होना है, अकाल पुरख नु पता है। ते जद उसनु ही सब कुछ पता है तो उहदे नाल जोड़ो गल मुकाओ, झंझट सारे खत्म करो, क्यों इन निकम्मे चक्करां विच पाओ। गुरु नानक गुरु गोबिंद सिंह जी ने सानू इस चक्कर च नहीं पाया, और भाई गुरदास जी ने इस दे बहुत कुछ लिखा, इस वक्त मेरा जो है इस सब्जेक्ट नहीं, नहीं तो मैं इसनों ही चलाना सी, भाई गुरदास ने इस दे बहुत कुछ लिखे है। खैर मुख्तसर जो है मैं अर्ज करा, भिरगु इस तरह का ज्योतिषी नहीं सी, उन्हें ग्रह नक्षत्रां की चाल का अध्ययन किया, और इस दे नाल प्राकृतिक मंडल की तब्दीली की आउंदी, इस ढंग की खोज करता रहा। इंज कह लो एक साइंटिस्ट सी, इंज कह लो विज्ञानक सी, धार्मिक भी सी पर साइंटिस्ट भी सी। अक्सर साइंटिस्ट धार्मिक नहीं होंदे, अक्सर विज्ञानक ज्ञानी नहीं होंदे, पर इहदे कोल दोवें गल सन। इह रब दा चिंतन करन वाला भी सी ते संसार दा अध्ययन करन वाला भी सी। इहने इक गल दावे नाल कही कि जपदियां जपदियां परमात्मा दा नाम अगर किसी का मन बदल गया, जपदिया जपदिया तो उसका तन भी बदलेगा, मन का प्रभाव तन ते पैगा। एक असं देखते हैं जब क्रोध विच होइए, मन विच क्रोध होवे चेहरे के भाव कुछ होर हो जाते हैं, मन विच ईरखा होवे अखां कुछ होर हो जाएंगे, मन विच हंकार होवे चेहरा कुछ होर हो जाता है, मन विच प्रेम होवे चेहरा कुछ होर हो जाता है। कई दफा जबान हां कर रही होंगी, अखां ना कर रही होंगी, दिस पैंदा नहीं, ये गलत कह रहे। कई दफा जबान जिहड़ी है वह ना पई करदी होंदी, अखां दसदियां हां ठीक कबू कहिंदे, अख दे कोलों झूठ बोलण दी समर्था नहीं, अख सच्चाई बयान कर देंदी। ਜ਼ਬਾਨ ਝੂਠ ਬੋਲ ਸਕਦੀ ਹੈ, ਹਿਰਦੇ ਦੇ ਹਾਵ ਭਾਵ ਅੱਖਾਂ ਵਿੱਚ ਪ੍ਰਗਟ ਹੋ ਜਾਂਦੇ ਨੇ। ਕਈ ਦਫ਼ਾ ਜਦ ਬੰਦਾ ਜ਼ਬਾਨ ਨਾਲ ਕਹਿੰਦਾ ਮਿੱਤਰਾ ਤੈਨੂੰ ਮਿਲ ਕੇ ਬੜੀ ਖੁਸ਼ੀ ਹੋਈ, ਅੱਖਾਂ ਹੀ ਦੱਸਦੀਆਂ ਵੀ ਇਹਨੇ ਕੰਬਖਤ ਕਿੱਥੋਂ ਮਿਲ ਗਿਆ, ਰਸਤੇ ਜ਼ਰੂਰੀ ਕੰਮ ਜਾ ਰਹੇ ਸੀ, ਇਹ ਕਿੱਥੋਂ ਟਕਰ ਗਿਆ। ਅੱਖਾਂ ਤਾਂ ਇੰਜ ਕਹਿੰਦੀਆਂ ਪਈ, ਚਿਹਰਾ ਤਾਂ ਇੰਜ ਕਹਿੰਦਾ ਪਿਆ। ਤੁਲਸੀ ਕਹਿੰਦੇ ਨੇ ਆਵਤ ਹੀ ਹਰ ਸ਼ੇ ਨਹੀਂ ਅਰ ਨੈਣ ਨਹੀਂ ਸਨੇ, ਤੁਲਸੀ ਤਾਂ ਨਾ ਜਾਈਏ ਜੋ ਕੰਚਨ ਬਰਸੇ ਨੇ। ਕਹਿੰਦਾ ਤੈਨੂੰ ਵੇਖਦੇ ਹਾਂ ਜੀ ਅੱਖਾਂ ਵਿੱਚ ਪਿਆਰ ਨਹੀਂ ਜਾ ਗਿਆ, ਚਿਹਰੇ ਤੇ ਮੁਸਕਰਾਹਟ ਨਹੀਂ ਆਈ, ਭੁੱਲ ਕੇ ਵੀ ਨਾ ਜਾਈ ਉੱਥੇ ਭਾਵੇਂ ਸੋਨੇ ਦੀ ਬਾਰਿਸ਼ ਪਈ ਹੁੰਦੀ ਹੋਵੇ, ਭਾਵੇਂ ਹੀਰੇ ਮੋਤੀ ਬਰਸਦੇ ਪਏ। ਆਵਤ ਹੀ ਹਰ ਸ਼ੇ ਨਹੀਂ ਅਰ ਨੈਣ ਨਹੀਂ ਸਨੇ, ਤੁਲਸੀ ਤਾਂ ਨਾ ਜਾਈਏ ਜੋ ਕੰਚਨ ਬਰਸੇ ਨੇ। ਮਨ ਦੇ ਹਾਵ ਭਾਵ ਲਾਜ਼ਮੀ ਚਿਹਰੇ ਤੇ ਪ੍ਰਗਟ ਹੁੰਦੇ ਨੇ। ਤੋ ਭਿਰਗੂ ਨੇ ਕਹਿ ਦਿੱਤਾ ਜਦ ਮਨ ਦੀ ਦੁਨੀਆ ਬਦਲ ਜਾਂਦੀ ਹੈ, ਵਿਚਾਰਾਂ ਦੀ ਦੁਨੀਆ ਬਦਲ ਜਾਂਦੀ ਹੈ, ਪਰਮਾਤਮਾ ਦਾ ਨਾਮ ਜਪ ਜਪ ਕੇ ਤੋ ਮਨ ਦੇ ਬਦਲਦਿਆਂ ਤਨ ਵੀ ਬਦਲ ਜਾਂਦਾ ਹੈ, ਵਿਚਾਰਾਂ ਦੀ ਦੁਨੀਆ ਦੇ ਬਦਲਦਿਆਂ ਸਰੀਰ ਵੀ ਬਦਲ ਜਾਂਦਾ ਹੈ, ਔਰ ਹੱਥਾਂ ਵਿੱਚ ਬਣ ਜਾਂਦਾ ਹੈ ਪਦਮ, ਪੈਰਾਂ ਵਿੱਚ ਬਣ ਜਾਂਦੇ ਨੇ ਪਦਮ। ਤੇ ਹੁਣ ਮੈਂ ਕੁਝ ਇਤਿਹਾਸਿਕ ਨੁਕਤੇ ਵੀ ਤੁਹਾਡੇ ਸਾਹਮਣੇ ਰੱਖਾਂ। ਕਹਿੰਦੇ ਨੇ ਪਦਮ ਸੀ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਸੱਜੇ ਪੈਰ ਦੇ ਵਿੱਚ, ਸੱਜੇ ਚਰਨ ਦੇ ਵਿੱਚ। ਪਦਮ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸੱਜੇ ਹੱਥ ਵਿੱਚ, ਪਦਮ ਸੀ ਸ੍ਰੀ ਕ੍ਰਿਸ਼ਨ ਦੇ ਖੱਬੇ ਪੈਰ ਦੇ ਵਿੱਚ। ਭਾਈ ਗੁਰਦਾਸ ਇਸ ਦੀ ਵਕਾਲਤ ਕਰਦੇ ਨੇ, ਜਾਏ ਸੁਤਾ ਪ੍ਰਭਾਸ ਵਿੱਚ ਗੋਡੇ ਉੱਪਰ ਪੈਰ ਪਸਾਰੇ, ਚਰਨ ਕਮਲ ਵਿੱਚ ਪਦਮ ਹੈ ਝਿਲਮਿਲ ਝਮਕੇ ਵਾਂਗੂ ਤਾਰੇ। ਭਾਈ ਗੁਰਦਾਸ, ਇੱਕ ਸ਼ਿਕਾਰੀ ਆਇਆ ਸੰਧਿਆ ਦਾ ਵਕਤ ਤੇ ਬੜੇ ਉਦਾਸ ਸਨ ਕ੍ਰਿਸ਼ਨ, ਕਿਉਂਕਿ ਕੁੱਲ ਸਾਰੀ ਮਾਰੀ ਜਾ ਚੁੱਕੀ ਸੀ, ਯਾਦਵਾਂ ਦੀ ਕੁੱਲ ਸਾਰੀ ਖਤਮ ਹੋ ਗਈ ਸੀ। ਮਹਾਂਭਾਰਤ ਦੀ ਜੰਗ ਤੋਂ ਬਾਅਦ ਦਾ ਜ਼ਿਕਰ, ਸਭ ਮਾਰੇ ਜਾ ਚੁੱਕੇ ਨੇ, ਸਭ ਖਤਮ ਹੋ ਗਏ। ਇਹ ਪ੍ਰਭਾਸ ਨਾਮ ਦਾ ਤੀਰਥ ਸੋਮਨਾਥ ਮੰਦਿਰ ਦੇ ਕੋਲ ਹੈ ਗੁਜਰਾਤ ਕਾਠੀਆਵਾੜ ਦੇ ਵਿੱਚ, ਔਰ ਬਕਾਇਦਾ ਉਸ ਤਰ੍ਹਾਂ ਦੀ ਮੂਰਤੀ ਬਣਾਈ ਨੇ, ਸ਼ਿਕਾਰੀ ਦਿਖਾਇਆ ਹੈ ਉਹ ਤੀਰ ਕਮਾਨ ਮਾਰ ਰਿਹਾ ਹੈ ਤੇ ਕ੍ਰਿਸ਼ਨ ਦੇ ਚਰਨਾਂ 'ਚ ਲੱਗੇ ਨੇ। ਇਹ ਪ੍ਰਭਾਸ ਇੱਕ ਤੀਰਥ ਹੈ ਸਮੁੰਦਰ ਦੇ ਕੰਢੇ, ਦਾਸ ਨੇ ਦੇਖਿਆ ਸੋਮਨਾਥ ਮੰਦਿਰ ਦੇ ਬਿਲਕੁਲ ਨੇੜੇ ਗੁਜਰਾਤ ਦੇ ਵਿੱਚ। ਜਾਏ ਸੁਤਾ ਪ੍ਰਭਾਸ ਵਿੱਚ, ਕਿਉਂਕਿ ਇਹ ਦੁਆਰਕਾ ਦੇ ਰਾਜਾ ਸਨ, ਦੁਆਰਕਾ ਥੋੜ੍ਹੀ ਜਿਹੀ ਦੂਰੀ ਤੇ ਉੱਥੋਂ। ਜਾਏ ਸੁਤਾ ਪ੍ਰਭਾਸ ਵਿੱਚ ਗੋਡੇ ਉੱਪਰ ਪੈਰ ਪਸਾਰੇ, ਚਰਨ ਕਮਲੇ 'ਚ ਪਦਮ ਹੈ ਝਿਲਮਿਲ ਝਮਕੇ ਵਾਂਗੂ ਤਾਰੇ, ਬਦਕ ਆਇਆ ਬਾਲ ਦਾ ਮਿਰਗੇ ਜਾਨ ਬਾਣ ਲੈ ਮਾਰੇ। ਉਹ ਜਿਹੜਾ ਪਦਮ ਸੀ ਉਹ ਅੰਧੇਰੇ ਵਿੱਚ, ਕਿਉਂਕਿ ਸੰਧਿਆ ਹੋ ਚੁੱਕੀ ਸੀ, ਤੇ ਸ਼ਿਕਾਰੀ ਨੇ ਸਮਝਿਆ ਹਿਰਨ ਦੀ ਅੱਖ ਹੈ, ਉਹਨੇ ਖਿੱਚ ਕੇ ਬਾਣ ਮਾਰਿਆ, ਸੀਨੇ 'ਚ ਲੱਗਿਆ ਕ੍ਰਿਸ਼ਨ ਨੇ। ਇਸੇ ਤੋਂ ਉਹਨਾਂ ਦਾ ਅੰਤ ਹੋਇਆ, ਇਸੇ ਤੋਂ ਹੀ। ਇਹ ਗਲਵਖੜੀ ਬੱਧਕ ਨੂੰ ਗਲਵਖੜੀ 'ਚ ਲਾਇਆ ਕਿ ਕੋਈ ਨਹੀਂ, ਅਸੀਂ ਇਸੇ ਤਰੀਕੇ ਨਾਲ ਜਾਣਾ ਸੀ, ਤੇਰਾ ਕੋਈ ਕਸੂਰ ਨਹੀਂ, ਤੂੰ ਰੋ ਨਾ। ਉਹ ਰੋਈ ਜਾ ਰਿਹਾ ਸੀ, ਗੱਲ ਵਿੱਚ ਲਿਖਤਾ ਕ੍ਰਿਸ਼ਨ ਜੀ ਔਗਣ ਕੀਤੇ ਹਰਨਾ ਚਿਤਾਰੇ। ਭਾਈ ਗੁਰਦਾਸ ਜੀ ਨੇ ਇਸ ਲਈ ਕਿ ਮੁਖਤਸਰ ਮੈਰਸ ਕਰਾਂ, ਆਖਿਆ ਨਹੀਂ ਸਾਡੇ ਜਾਣ ਦਾ ਇਹੀ ਕਾਰਨ ਬਣਨਾ ਸੀ, ਇਹੀ ਕੁਛ ਹੋਣਾ ਸੀ, ਤੇਰੇ ਹੱਥੋਂ ਹੋਣਾ ਸੀ, ਤੂੰ ਰੋ ਨਾ, ਐਸਾ ਹੀ ਹੋਣਾ ਸੀ, ਐਸੀ ਮੇਰੀ ਮੌਤ ਹੋਣੀ ਸੀ। ਚਰਨਾਂ 'ਚ ਪਦਮ ਹੈ, ਪਰ ਜਗਤ ਵਿੱਚ ਜਿਤਨੇ ਸ੍ਰੇਸ਼ਟ ਅਵਤਾਰੀ ਪੁਰਸ਼ ਹੋਏ ਨੇ ਸਾਰਿਆਂ ਦੇ ਹੱਥਾਂ 'ਚ ਤੇ ਪੈਰਾਂ 'ਚ ਦੇਖਣ ਨੂੰ ਨਹੀਂ ਮਿਲਿਆ, ਜਾਂ ਹੋਵੇ ਤੇ ਇਤਿਹਾਸ ਦੇ ਜ਼ਿਕਰ ਨਹੀਂ। ਲੇਕਿਨ ਕੁਛ ਇੱਕ ਦਾ ਹੈ, ਕ੍ਰਿਸ਼ਨ ਦਾ ਹੈ, ਗੁਰੂ ਨਾਨਕ ਦਾ ਹੈ, ਗੁਰੂ ਅਮਰਦਾਸ ਜੀ ਦਾ ਵੀ ਹੈ। ਇਤਿਹਾਸ ਦਾ ਇੱਕ ਪੰਨਾ ਮੈਂ ਤੁਹਾਡੇ ਸਾਹਮਣੇ ਰੱਖਾਂ, ਹਰਿਦੁਆਰ ਦੀ ਗੱਲ ਹੈ। ਸਰਦੀਆਂ ਦੇ ਦਿਨ ਸਨ, ਸਤਿਗੁਰੂ ਗੰਗਾ ਇਸ਼ਨਾਨ ਕਰਕੇ ਧੁੱਪ ਦੇ ਉੱਤੇ ਬੈਠੇ, ਐਨ ਚਰਨਾਂ ਨੂੰ ਪਸਾਰ ਕੇ। ਚੋਟੀ ਦਾ ਹਰਿਦੁਆਰ ਦਾ ਪਿਰੋਹਤ ਬ੍ਰਾਹਮਣ, ਜੋ ਸਾਰੇ ਬ੍ਰਾਹਮਣਾਂ ਦਾ ਮੁਖੀ ਸੀ ਔਰ ਬੜਾ ਵਿਦਵਾਨ ਸਿਆਣਾ, ਉਹ ਜਿਉਂ ਦੇਖਦਾ ਹੈ ਪਦਮ, ਚਰਨਾਂ ਵਿੱਚ ਪਦਮ, ਉਹਨੇ ਪੈਰਾਂ 'ਤੇ ਮੱਥਾ ਟੇਕ ਦਿੱਤਾ। ਗੁਰੂ ਅਮਰਦਾਸ ਕਹਿਣ ਲੱਗੇ, ਤੂੰ ਬ੍ਰਾਹਮਣ ਹੈ ਤੇ ਮੈਂ ਤੇ ਭੱਲਾ ਖੱਤਰੀ ਹਾਂ, ਤੂੰ ਬ੍ਰਾਹਮਣ ਹੋ ਕੇ ਮੈਨੂੰ ਕਿਉਂ ਮੱਥਾ ਟੇਕਿਆ, ਮੈਂ ਤੇ ਯਾਤਰੀ ਹਾਂ। ਹੱਥ ਜੋੜ ਕੇ ਬ੍ਰਾਹਮਣ ਕਹਿੰਦਾ, ਮਹਾਰਾਜ ਤੁਸੀਂ ਵਕਤ ਦੇ ਅਵਤਾਰੀ ਪੁਰਸ਼ ਹੋ, ਤੁਸੀਂ ਕੋਈ ਪੂਰਨ ਪੁਰਖ ਹੋ, ਤੁਹਾਡੇ ਚਰਨਾਂ 'ਚ ਪਦਮ ਹੈ, ਮੈਂ ਵੇਖਿਆ ਤੁਹਾਡੇ ਚਰਨਾਂ 'ਚ ਪਦਮ ਹੈ। ਔਰ ਬ੍ਰਾਹਮਣ ਨੇ ਫਿਰ ਮੱਥਾ ਟੇਕ ਦਿੱਤਾ, ਉਹ ਚਰਨਾਂ ਨੂੰ ਚੁੰਮ ਲਿਆ, ਫਿਰ ਮੱਥਾ ਟੇਕਿਆ, पदम है। सतगुरु कहन लगे तू जाने मैं यात्री हाँ। उस ब्राह्मण ने कहा महाराज ये बीज पिया है किसी दिन वृक्ष बनेगा, थोड़े संस्कार थानू रब ने चुने है, थानू परमात्मा ने चुने है अपनी गल कहन लई, अपना कोई संदेशा पहुंचाने लई थोड़े चरणा च पदम है। और इस ब्राह्मण ने कहते ने जिस दिन गुरु अमरदास जी महाराज सिंघासन ते बैठे ने चरणा च पहुंच गया, सीधा पहुंच गया, सतगुरु ने भी पहचान लिया वो ही है। कुछ दिन सेवा करता रहा तो सतगुरु ने बुला लिया, पुरखा आया है बड़ी दूरों हरिद्वार तो, तेन हूं 5-7 महीने भी हो गए इतने सेवा कर दे, विद्वान भी तू बना है भजन भी करना है, चल तेरी कोई कामना तो जरूर आनी है, मंग लै कुछ पूरी कर दे, ब्राह्मण है तू। भाई साहब भाई संतोख सिंह जी लिखते हैं हाथ जोड़ के ब्राह्मण कह लगा हे गुरुदेव जो धन देवो नाम न देवो नाम बिहोन जन जमपुर जाए है, जो नाम देवो धन न देवो धन बिहोन जगत ना सुहाए है, जे तू मेरी झोली धन पा देने ते नाम दी झलक ना देने ते बंदा जमा दी मार सहारदा परलोक बिगड़ जांदा है, ते जे तू नाम दी कणी ए छू मैनू दे देने ते मेरी झोली च धन ना पावे ते संसार नहीं चंगा लगता लोक बिगड़दा है। गुरु अमरदास तेजो के नंदन मेरे दोनों निर्मल पंथ चला है। सतगुरु ने कुछ ऐसी मेहर की दृष्टि नाल देखिया उदी रसना प्रभु का नाम जपन लग पई, झोली सोने चांदी नाल भर दिती जा, कहिंदा मेरे दोवें लोग सुहेले कर दिते धन गुरु अमरदास ने। खैर मुख्तसर मैं अर्ज करा चरणा च पदम सी, हुण मैं अर्ज करा फुने छंद दे चों इक छंद गुरु अर्जन देव जी का, बस 5-1 मिनटां समाप्ति। गुरु अर्जन देव जी महाराज कहते मेरे हाथ पदम आंगन सुख बासना, जिन्होंने कभी सिलसिलावार बाणी पढ़ी छंद सामने आया होना है, यह छंद गुरु अर्जन देव जी का, मेरे हाथ पदम आंगन सुख बासना, मेरे हाथ दे पदम, यह दूजे तीजे चौथे पंजवें की गल नहीं, सतगुरु अपनी गल पे करते क्योंकि लफ्ज है मेरे तेरे नहीं खुले नहीं, मेरे हाथ पदम आंगन सुख बासना सखी मेरो कंठ रतन पेख दुख नासना, मेरे हाथ दे पदम इतिहास दे पढ़न नु नहीं मिलता कि गुरु अर्जन देव जी महाराज के हाथ दे परम पदम सी, इतिहास दे किधरे जिक्र नहीं। गुरबाणी कसम दी बाणी ए ब्रह्म ज्ञान सतगुरु का छंद कहते ने मेरे हाथ दे पदम, मेरे हाथ पदम आंगन सुख बासना, मेरे हिरदे दी सेजा दे सुख ही सुख है, और कंठ दे परमात्मा का नाम रूपी रतन है, सखी मेरो कंठ रतन पेक दुख नासना। ए पदम भिरगू वाला पदम नहीं जो भिरगू कहता है, गुरबाणी एक होर पदम नु मनदी है, वह मैं थोड़े सामने रखा। जब कोई नाम जपदा है ते जपदिया जपदिया नाम अगर प्रगट हो गया है तो हत्थां विच बरकत आ जांदियां, कदमां विच क्रांति आ जांदी है, बोलां विच सते आ जांदी है। ऐसे हथ जे मिट्टी नूं छूणगे तो सोना बन जाएंगे, बिगड़दे हुए कम नूं छूणगे तामीर हो जाएगा। प्राचीन जमाने च इस तरह के हथ लभे जाते सन, कोई पुल बनाना है कोई सड़क बनानी है कोई धार्मिक मंदिर बनाना है या अपना घर बनाना है, भाई नहीं पत्थर उस तो रखवाइए जिसके हथा च बरकत है, तो हूँ तो योजना के कामों लोग बेबरकती हथ लभते हैं, खास करके राजनीतिक साडे देश च मैं देखे सड़क का उद्घाटन कराते हैं पुलों का उद्घाटन कराते हैं, किसी बिल्डिंग का नहीं पत्थर रखाते हैं, वह पत्थर ही रहा है जो है रख जाते हैं, बाकी कख नहीं आता कुछ भी नहीं आता, वह पत्थर ही रहा रह जाता है, बेबरकते हथ हथा च कुछ भी नहीं। सतगुर आप कहते हैं जिसके कंठ दे प्रभु का नाम नहीं हिरदे दे चानना नहीं उसके हथ कितने बरकती ने। गुरु अर्जन देव जी महाराज दे वाग जे ओ कंचन नू हथ लावे खेऊ से तीर अल गया, सोने नू हथ लाएगा मिट्टी हो जाएगा, ਬਣਦੇ ਹੋਏ ਕੰਮ ਨੂੰ ਹੱਥ ਲਾਏਗਾ ਵਿਗੜ ਜਾਏਗਾ। ਚੱਲਦੇ ਵਹੀਰ ਦੀ ਅਗਵਾਈ ਕਰੇਗਾ, ਰੋਕ ਖੜੀ ਹੋ ਜਾਏਗੀ। ਇਹਦੇ ਕਦਮਾਂ ਵਿੱਚ ਕੁਛ ਵੀ ਨਹੀਂ, ਇਹਦੇ ਹੱਥਾਂ ਵਿੱਚ ਕੁਛ ਵੀ ਨਹੀਂ, ਇਹਦੇ ਬੋਲਾਂ ਵਿੱਚ ਕੁਛ ਵੀ ਨਹੀਂ। ਮੈਂ ਅਕਸਰ ਅਰਜ਼ ਕਰਦਾ ਪਿਆਂ, ਕਈ ਦਿਨਾਂ ਤੋਂ ਕਈ ਥਾਵਾਂ 'ਤੇ, ਸਿੱਖਾਂ ਕੋਲ ਸਰੀਰਕ ਸ਼ਕਤੀ ਹੈ, ਸਿੱਖਾਂ ਕੋਲ ਆਰਥਿਕ ਸ਼ਕਤੀ ਵੀ ਹੈ, ਸਿੱਖਾਂ ਕੋਲ ਇਸ ਵਕਤ ਦਿਮਾਗੀ ਸ਼ਕਤੀ ਵੀ ਹੈ, ਸਿੱਖਾਂ ਕੋਲ ਇਸ ਵਕਤ ਰੂਹਾਨੀ ਸ਼ਕਤੀ ਨਹੀਂ, ਅਧਿਆਤਮਕ ਬਲ ਨਹੀਂ। ਔਰ ਕੁਛ ਕੰਮ ਐਸੇ ਹੁੰਦੇ ਨੇ ਸਰੀਰਕ ਸ਼ਕਤੀ ਨਾਲ ਆਉਂਦੇ ਨੇ, ਕੁਛ ਕੰਮ ਐਸੇ ਹੁੰਦੇ ਨੇ ਦਿਮਾਗੀ ਸ਼ਕਤੀ ਨਾਲ ਆਉਂਦੇ ਨੇ, ਕੁਛ ਕੰਮ ਐਸੇ ਹੁੰਦੇ ਨੇ ਪੈਸੇ ਨਾਲ ਆਉਂਦੇ ਨੇ, ਆਰਥਿਕ ਸ਼ਕਤੀ ਨਾਲ ਆਉਂਦੇ ਨੇ, ਪਰ ਕੁਛ ਕੰਮ ਐਸੇ ਨੇ ਇਹਨਾਂ ਸ਼ਕਤੀਆਂ ਨਾਲ ਨਹੀਂ ਆਉਂਦੇ, ਰੂਹਾਨੀ ਸ਼ਕਤੀ ਨਾਲ ਆਉਂਦੇ ਨੇ। ਉਹਦੇ ਲਈ ਅਧਿਆਤਮਕ ਬਲ ਚਾਹੀਦਾ, ਉਹਦੇ ਲਈ ਰੂਹਾਨੀ ਸ਼ਕਤੀ ਚਾਹੀਦੀ ਹੈ। ਮਿਹਨਤ ਨਾਲ ਧਨ ਮਿਲਦਾ ਹੈ, ਚੰਗਾ ਭੋਜਨ ਛੱਕ ਕੇ ਅਤੇ ਐਕਸਰਸਾਈਜ਼ ਕਰਕੇ ਸਰੀਰ ਨੂੰ ਸ਼ਕਤੀ ਮਿਲਦੀ ਹੈ। ਤਰ੍ਹਾਂ ਤਰ੍ਹਾਂ ਦੇ ਧਰਮ ਗ੍ਰੰਥਾਂ ਅਤੇ ਹੋਰ ਪੋਥੀਆਂ ਦਾ ਅਧਿਐਨ ਕਰਦਿਆਂ ਦਿਮਾਗੀ ਸ਼ਕਤੀ ਵਧਦੀ ਹੈ, ਪਰਮਾਤਮਾ ਦਾ ਨਾਮ ਜਪਦਿਆਂ ਰੂਹਾਨੀ ਸ਼ਕਤੀ ਵਧਦੀ ਹੈ। ਇਹ ਸ਼ਕਤੀ ਨਹੀਂ ਹੈ, ਇਸ ਦੀ ਕਮੀ, ਇਹ ਘਾਟ ਹੈ। ਇਹ ਪਦਮ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ, ਇਹ ਉਹ ਹੈ ਨਾਮ ਜਪਦਿਆਂ ਜਪਦਿਆਂ ਜਦ ਨਾਮ ਕੰਠ ਵਿੱਚ ਵਸ ਜਾਂਦਾ, ਹਿਰਦੇ 'ਚ ਵਸ ਜਾਂਦਾ, ਹੱਥ ਦੇ 'ਚ ਬਰਕਤਾਂ ਆ ਜਾਂਦੀਆਂ ਨੇ। ਪਦਮ ਮੇਰੇ ਹੱਥ ਪਦਮ ਆਂਗਨ ਸੁਖ ਵਾਸਨਾ, ਸਖੀ ਮੇਰੋ ਕੰਠ ਰਤਨ ਪੇਖ ਦੁੱਖ ਨਾਸਨਾ। ਇੱਕ ਮਿੰਟ ਹੋਰ ਆਪ ਜੀ ਦਲਵਾਂ, ਭੱਟ ਗੁਰੂ ਅਮਰਦਾਸ ਜੀ ਮਹਾਰਾਜ ਦੀ ਮਹਿਮਾ ਕਰਦੇ ਹਾਂ। ਭੱਟਾਂ ਦਾ ਸਹੀ ਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ। ਭੱਟ ਕਹਿੰਦੇ ਨੇ, ਹੇ ਗੁਰੂ ਅਮਰਦਾਸ ਬਾਰਜ ਕਰ ਦਾਹਣੇ, ਸਿੱਧ ਸਨ ਮੁਖ ਮੁਖ ਜੋ ਹੈ, ਰਿੱਧ ਬਸੇ ਬਾਵਾਂਗ ਜੋ ਤੀਨ ਲੋਕਾਂਤਰ ਮੋਹੈ। ਹੇ ਗੁਰੂ ਅਮਰਦਾਸ, ਤੁਹਾਡਾ ਜਿਹੜਾ ਦਹਿਣਾ ਹੱਥ ਹੈ, ਇਹਦੇ 'ਚ ਬਾਰਜ ਹੈ, ਕਮਲ ਹੈ, ਪਦਮ ਹੈ। ਮੈਂ ਹੁਣੇ ਅਰਜ਼ ਕੀਤੀ ਹੈ, ਪਦਮ ਦੇ ਅਨੇਕਾਂ ਨਾਮ ਨੇ। ਪਦਮ ਨੂੰ ਬਾਰਜ ਕਹਿੰਦੇ ਨੇ, ਪਦਮ ਨੂੰ ਸੌਰਭ ਕਹਿੰਦੇ ਨੇ, ਪਦਮ ਨੂੰ ਕੰਜ ਕਹਿੰਦੇ ਨੇ, ਪਦਮ ਨੂੰ ਕਮਲ ਕਹਿੰਦੇ ਨੇ। ਔਰ ਇਸ ਤੋਂ ਇਲਾਵਾ ਅਨੇਕਾਂ ਨਾਮ ਮੈਂ ਸ਼ਬਦ ਕੋਸ਼ ਦੇ ਇਸ ਕਮਲ ਫੁੱਲ ਦੇ ਪੜ੍ਹੇ, ਬਹੁਤ ਸਾਰੇ ਨਾਮ ਇੱਥੇ ਬਾਰਜ ਸ਼ਬਦ ਵਰਤਦੇ ਪਏ ਨੇ। ਬਟ ਬਾਰਜ ਕਰ ਦਾਹਣੇ, ਤੁਹਾਡਾ ਜਿਹੜਾ ਦਹਿਣਾ ਹੱਥ ਹੈ, ਹੇ ਗੁਰੂ ਅਮਰਦਾਸ, ਉਹਦੇ 'ਚ ਪਦਮ ਹੈ। ਇਤਿਹਾਸ ਕਹਿੰਦਾ ਚਰਨਾਂ 'ਚ ਪਦਮ ਸੀ, ਹੱਥਾਂ 'ਚ ਨਹੀਂ ਸੀ। ਇੱਥੇ ਹੁਣ ਗੱਲ ਸਪਸ਼ਟ ਹੋ ਜਾਏਗੀ। ਇਤਿਹਾਸ ਦੇ 'ਚ ਇਹ ਹੈ ਕਿ ਸਤਿਗੁਰ ਦਾ ਜਿਹੜਾ ਸੱਜਾ ਚਰਨ ਸੀ, ਪਦਮ ਉਸ ਦੇ 'ਚ ਸੀ। ਬ੍ਰਾਹਮਣ ਨੇ ਉੱਥੇ ਹੀ ਵੇਖਿਆ ਸੀ, ਹਰਿਦੁਆਰ ਵਿੱਚ, ਪਰ ਉਹਨੇ ਮੱਥਾ ਟੇਕਿਆ ਸੀ। ਪਰ ਭੱਟ ਪਏ ਕਹਿੰਦੇ ਨੇ, ਹੇ ਗੁਰੂ ਅਮਰਦਾਸ, ਜੋ ਤੁਹਾਡਾ ਦਹਿਣਾ ਹੱਥ ਹੈ, ਇਹਦੇ 'ਚ ਪਦਮ ਹੈ। ਜੋ ਇਤਿਹਾਸ ਵਿੱਚ ਲਿਖਿਆ ਹੈ ਕਿ ਦਹਿਣੇ ਪੈਰ ਵਿੱਚ ਪਦਮ ਸੀ, ਇਹ ਬਿਰਗੂ ਵਾਲਾ ਪਦਮ ਹੈ, ਜੋ ਬਿਰਗੂ ਰਿਸ਼ੀ ਕਹਿੰਦਾ ਹੈ। ਔਰ ਜੋ ਭੱਟ ਕਹਿ ਰਹੇ ਨੇ ਇਹ ਦਹਿਣੇ ਹੱਥ ਦੇ 'ਚ ਪਦਮ ਹੈ, ਇਹ ਉਹ ਪਦਮ ਹੈ ਜਿਸ ਨੂੰ ਗੁਰਬਾਣੀ ਮੰਨਦੀ ਹੈ, ਜਿਸ ਨੂੰ ਗੁਰੂ ਨਾਨਕ ਦੇ ਸਿਧਾਂਤਿਕ ਨੁਕਤੇ ਮੰਨਦੇ ਨੇ ਕਿ ਜੋ ਨਾਮ ਜਪਦਾ ਹੱਥਾਂ 'ਚ ਬਰਕਤਾਂ ਆਉਣਗੀਆਂ, ਜੋ ਨਾਮ ਜਪਦਾ ਹੈ ਬੋਲਾਂ ਦੀ ਸਤਿ ਆਵੇਗੀ, ਜੋ ਨਾਮ ਜਪਦਾ ਹੈ ਕਦਮਾਂ ਦੀ ਕ੍ਰਾਂਤੀ ਆਵੇਗੀ, ਲਾਜ਼ਮੀ ਆਵੇਗੀ। ਉਹਦੇ ਪੈਰ ਜਿੱਥੇ ਪੈਣਗੇ ਖਾਲੀ ਨਹੀਂ ਜਾਣਗੇ, ਕੁਛ ਨਾ ਕੁਛ ਕਰਨਗੇ। ਉਹਦੇ ਹੱਥ ਜਿਸ ਨੂੰ ਛੋਣਗੇ, ਕੁਛ ਨਾ ਕੁਛ ਗੱਲ ਤਾਮੀਰ ਹੋਵੇਗੀ, ਐਵੇਂ ਨਹੀਂ। ਉਹਦੇ ਬੋਲ ਕੁਛ ਨਾ ਕੁਛ ਪਲਟਾ ਲਿਆਉਣਗੇ, ਐਵੇਂ ਨਹੀਂ। ਬਾਰਜ ਕਰ ਦਾਹਣੇ, ਸਿੱਧ ਸਨ ਮੁੱਖ ਮੁੱਖ ਜੋ ਹੈ, ਰਿੱਧ ਬਸੇ ਬਾਵਾਂਗ ਜੋ ਤੀਨ ਲੋਕਾਂਤਰ ਮੋਹੇ। ਹੇ ਧਨ ਗੁਰੂ ਅਮਰਦਾਸ, ਤੁਹਾਡੇ ਦਾਏ ਹੱਥ ਦੇ 'ਚ ਬਾਰਜ ਹੈ, ਪਦਮ ਹੈ, ਤੁਹਾਡੇ ਬਾਏ ਹੱਥ ਦੇ ਸਿੱਧੀਆਂ ਨੇ, ਖਾਲੀ ਨਹੀਂ ਹੈ ਹੱਥ। ਇਹ ਪੁਰਾਣੇ ਜ਼ਮਾਨੇ ਜਿਹੜੀ ਅਸੀਸ ਦਿੱਤੀ ਜਾਂਦੀ ਸੀ ਨਾ ਹੱਥ ਨਾਲ, ਵੀ ਹੱਥ 'ਚ ਪਦਮ ਹੈ ਜਾਂ ਹੱਥ 'ਚ ਰਿੱਧੀਆਂ ਨੇ, ਬਰਕਤਾਂ ਨੇ। ਪਿੱਠ 'ਤੇ ਹੱਥ ਰੱਖੋ ਬਈ, ਸਿਰ 'ਤੇ ਹੱਥ ਰੱਖੋ। ਹੁਣ ਬੜੇ ਸੰਤ ਅਸੀਸਾਂ ਦਿੰਦੇ ਰਹਿ ਜਾਂਦੇ, ਹੁੰਦਾ ਕੱਖ ਨਹੀਂ, ਖਾਲੀ ਹੱਥ, ਕੁਛ ਵੀ ਨਹੀਂ ਹੱਥਾਂ 'ਚ, ਹੀ ਕੁਛ ਨਹੀਂ ਹੱਥਾਂ 'ਚ। ਬਰਕਤ ਆਉਂਦੀ ਹੈ ਪੈਰਾਂ 'ਚ ਵੀ, ਬਰਕਤ ਜਿੱਥੇ ਪੈਰ ਪੈਣਗੇ ਖਾਕ ਅਕਸੀਰ ਬਣੇਗੀ, ਖਾਕ ਦੇ 'ਚ ਪਲਟਾ ਆਏਗਾ। ਖੈਰ ਮੁਕਤਸਰ ਜੋ ਹੈ ਮੈਂ ਅਰਜ਼ ਕਰਾਂ। ਭੱਟ ਕਹਿੰਦੇ ਨੇ, ਤੁਹਾਡਾ ਬਾਇਆ ਹੱਥ ਵੀ ਖਾਲੀ ਨਹੀਂ, ਉਹਦੇ 'ਚ ਰਿਧੀਆਂ ਨੇ। ਰਿਧੇ ਬਸੇ ਅਕਿਓ ਸੋਏ ਰਸ ਤਿੰਨ ਹੀ ਜਾਤੋਂ, ਤੁਹਾਡਾ ਮੁਖੜਾ ਮੂੰਹ ਰਸਨਾ ਇਹ ਵੀ ਖਾਲੀ ਨਹੀਂ। ਇਸ ਦੇ 'ਚ ਸਿੱਧੀਆਂ ਵਸਦੀਆਂ, ਤੁਸੀਂ ਜੋ ਕੁਛ ਬੋਲੋਗੇ ਹੋ ਜਾਏਗਾ। ਤੁਹਾਡੇ ਬਾਇਆ ਹੱਥ ਦੇ 'ਚ ਰਿਧੀਆਂ, ਸੱਜੇ 'ਚ ਪਦਮ, ਮੂੰਹ ਦੇ 'ਚ ਬਰਕਤਾਂ, ਸਿੱਧੀਆਂ। ਬਾਰਜ ਕਾਂ ਕਰ ਦਾਹਣੇ, ਸਿੱਧ ਸਨ ਮੁੱਖ ਮੁੱਖ ਜੋ ਹੈ, ਰਿੱਧ ਬਸੇ ਬਾਵਾਂਗ ਜੋ ਤੀਨ ਲੋਕਾਂਤਰ ਮੋਹੇ। ਇਹ ਸਭ ਕੁਛ ਕਿਸ ਤਰ੍ਹਾਂ ਹੋ ਗਿਆ? ਭੱਟ ਕਹਿੰਦੇ ਨੇ, ਰਿਧੇ ਬਸੇ ਅਕਿਹੋ ਸੋਰਸ ਤਿੰਨ ਹੀ ਜਾਤੋ, ਮੁੱਖੋਂ ਭਗਤ ਉਚਰੇ ਅਮਰ ਗੁਰ ਇਤਰੰਗ ਰਾਤੋ। ਹੇ ਗੁਰੂ ਅਮਰਦਾਸ, ਤੁਹਾਡੇ ਹਿਰਦੇ ਵਿੱਚ ਉਹ ਇੱਕ ਰਸ ਪਰਮਾਤਮਾ ਜਦੋਂ ਦਾ ਆਣ ਕੇ ਬਿਰਾਜਮਾਨ ਹੋਇਆ ਤੁਹਾਡੇ ਹੱਥ ਵਿੱਚ ਪਦਮ ਬਣ ਗਿਆ, ਤੁਹਾਡੇ ਬਾਹੇ ਹੱਥ ਵਿੱਚ ਰਿਧੀਆਂ ਆ ਗਈਆਂ, ਤੁਹਾਡੀ ਰਸਨਾ ਵਿੱਚ ਬਰਕਤ ਆ ਗਈ ਹੈ, ਬੋਲਾਂ ਵਿੱਚ ਸਤਿਆ ਆ ਗਈ ਹੈ, ਬੋਲ ਤੁਹਾਡੇ ਚੱਲ ਰਹੇ ਨੇ, ਐਸਾ ਤੁਹਾਡਾ ਜਿਸਮ ਬਦਲ ਗਿਆ, ਸਰੀਰ ਵਿੱਚ ਤਬਦੀਲੀ ਆ ਗਈ ਹੈ। ਭਿਰਗੂ ਕਹਿੰਦਾ ਸੀ ਜਿਸ ਮਨ ਵਿੱਚ ਪਰਮਾਤਮਾ ਵਸੇਗਾ, ਮਨ ਤੇ ਬਦਲੇਗਾ ਤਨ ਵੀ ਬਦਲੇਗਾ, ਕੁਛ ਨਾ ਕੁਛ ਚੱਕਰ ਚੇਨ ਬਦਲਣਗੇ, ਕੁਛ ਨਾ ਕੁਛ ਤਬਦੀਲੀ ਆਵੇਗੀ। ਇਸ਼ਾਰਾ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਕਰਦੇ ਨੇ, ਮੇਰੇ ਹੱਥ ਪਦਮ ਆਂਗਨ ਸੁਖ ਵਾਸਨਾ। ਕਰਮਖੰਡ ਦੇ ਜਦ ਵੀ ਕੋਈ ਪਹੁੰਚਦਾ ਹੈ, ਕੋਈ ਵੀ, ਗੁਰਬਾਣੀ ਕਹਿੰਦੀ ਹੈ ਉਹਦੇ ਬੋਲਾਂ 'ਚ ਸਤਿਆ ਆ ਜਾਂਦੀ ਹੈ, ਉਹਦੇ ਹੱਥਾਂ 'ਚ ਬਰਕਤ ਆ ਜਾਂਦੀ ਹੈ, ਉਹਦੇ ਪੈਰਾਂ 'ਚ ਕ੍ਰਾਂਤੀ ਆ ਜਾਂਦੀ। ਕਰਮ ਖੰਡ ਕੀ ਬਾਣੀ ਜੋਰ ਬਣਤਰ ਬੜੀ ਜ਼ੋਰ ਵਾਲੀ ਹੈ, ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ, ਤਿੱਥੇ ਜੋਧ ਮਹਾਂਬਲ ਸੂਰ ਤਿੰਨ ਮੈਂ ਰਾਮ ਰਿਹਾ ਬਰਬੋ। ਉੱਥੇ ਕੋਈ ਪਹੁੰਚਦੇ ਨੇ ਮਹਾਂਬਲੀ, ਕੋਈ ਯੋਧੇ, ਕੋਈ ਸੂਰਮੇ, ਮਨ ਨਾਲ ਲੜਕੇ, ਬੁੱਧ ਨਾਲ ਲੜਕੇ, ਚਿੱਤ ਨਾਲ ਲੜਕੇ, ਆਪਣੇ ਹੰਕਾਰ ਨਾਲ ਲੜਕੇ, ਤੇ ਉਹਨਾਂ ਨੂੰ ਜਿੱਤ ਕੇ ਕੋਈ ਪਹੁੰਚਦੇ ਨੇ ਕਰਮਖੰਡ ਦੇ। ਲੜਨਾ ਤੇ ਪਹਿਲੇ ਆਪਣੇ ਆਪ ਨਾਲ ਪੈਂਦਾ। ਮੈਂ ਉਸ ਦਿਨ ਵੀ ਅਰਜ਼ ਕੀਤੀ ਸੀ, ਰਾਜਨੀਤੀ ਖੜੀ ਹੈ ਦੂਜੇ ਨੂੰ ਜਿੱਤਣ ਤੇ, ਧਰਮ ਨੀਤੀ ਖੜੀ ਆਪਣੇ ਆਪ ਨੂੰ ਜਿੱਤਣ ਤੇ, ਜਾਂ ਖੁਦ ਨੂੰ ਜਿੱਤੋ ਜਾਂ ਦੂਜੇ ਨੂੰ ਜਿੱਤੋ। ਜਿੱਤ ਚਾਹੀਦੀ ਹੈ ਭਗਤ ਨੂੰ, ਜਿੱਤ ਚਾਹੀਦੀ ਹੈ ਰਾਜਨੀਤਿਕ ਨੂੰ, ਜਿੱਤ ਚਾਹੀਦੀ ਹੈ ਧਾਰਮਿਕ ਮਨੁੱਖ ਨੂੰ। ਉਹ ਆਪਣੇ ਆਪ ਨੂੰ ਜਿੱਤ ਕੇ ਪਰਮਾਤਮਾ ਦਾ ਸਿੰਘਾਸਨ ਪ੍ਰਾਪਤ ਕਰ ਲੈਂਦਾ। ਆਪ ਤੋਂ ਜਾਏ ਚਜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣੇ। ਐਸਾ ਸਿੰਘਾਸਨ ਪ੍ਰਾਪਤ ਹੋਇਆ। ਜੈਸੇ ਕੋਈ ਕਰਮਖੰਡ ਵਿੱਚ ਪਹੁੰਚਦਾ ਹੈ, ਹੱਥਾਂ ਵਿੱਚ ਬਰਕਤ, ਕਦਮਾਂ ਵਿੱਚ ਕ੍ਰਾਂਤੀ, ਬੋਲਾਂ ਵਿੱਚ ਸਤਿਆ, ਆਤਮਾ ਵਿੱਚ ਬੜਾ ਬਲ, ਰੂਹਾਨੀ ਸ਼ਕਤੀ, ਜਾਪ ਜਾਰੀ ਹੈ। ਜਪਦਿਆਂ ਹੀ ਜਪਦਿਆਂ ਇੱਕ ਦਿਨ ਐਸਾ ਹੁੰਦਾ ਜੈਸੇ ਨਦੀ ਸਾਗਰ ਵਿੱਚ ਲੀਨ ਹੋ ਗਈ, ਨਦੀ ਖਤਮ ਹੋ ਗਈ, ਬੂੰਦ ਸਮੁੰਦਰ ਵਿੱਚ ਗਿਰ ਗਈ, ਬੂੰਦ ਖੋ ਗਈ। ਇੱਕ ਦਿਨ ਐਸਾ ਹੁੰਦਾ ਮਿਟ ਗਏ, ਹੁਣ ਤੇ ਪਰਮਾਤਮਾ ਹੀ ਪਰਮਾਤਮਾ, ਹੋਰ ਕੁਛ ਨਹੀਂ। ਸੱਚ ਖੰਡ ਵਸੇ ਨਿਰੰਕਾਰ, ਹੁਣ ਤੇ ਨਿਰੰਕਾਰ ਦਾ ਰੂਪ, ਹੁਣ ਰਾਮ ਕਬੀਰੇ ਵੇਦ ਨਾ ਭਾਈ, ਹੁਣ ਨਾਮੇ ਨਾਰਾਇਣ ਨਹੀਂ ਵੇਦ, ਹੁਣ ਕੋਈ ਵੇਦ ਨਹੀਂ ਹੈ, ਹੁਣ ਇੱਕ ਮਿੱਕ, ਹੁਣ ਜੋ ਰਾਮ ਦਾ ਸੁਭਾਅ ਉਹ ਕਬੀਰ ਦਾ ਸੁਭਾਅ ਹੈ, ਹੁਣ ਉਹ ਸੱਚ ਪਰਮਾਤਮਾ ਦਾ ਜੋ ਸੁਭਾਅ ਹੈ ਉਹੀ ਇਸ ਭਗਤ ਦਾ ਸੁਭਾਅ ਹੈ, ਇਹੀ ਗੁਰਸਿੱਖ ਦਾ ਸੁਭਾਅ ਹੋ ਗਿਆ, ਜੋ ਰੱਬ ਦਾ ਸੁਭਾਅ ਹੈ ਉਹੀ ਸਿੱਖ ਦਾ ਸੁਭਾਅ ਹੋ ਗਿਆ, ਇੱਥੇ ਸੱਚ ਦਾ ਰੂਪ ਹੋ ਗਿਆ। ਮੁਖਤਸਰ ਮੈਂ ਛੋਟੇ ਰੂਪ ਵਿੱਚ ਇਹਨਾਂ ਪੰਜਾਂ ਖੰਡਾਂ ਦੀ ਵਿਚਾਰ ਕੀਤੀ ਹੈ। ਪੰਜਵਾਂ ਖੰਡ ਅਕਥ ਹੈ, ਉਹ ਤੇ ਰੱਬ ਦਾ ਰੂਪ ਹੋ ਗਿਆ, ਉਹ ਤੇ ਪਰਮਾਤਮਾ ਦਾ ਰੂਪ ਹੋ ਗਿਆ, ਉਹ ਤੇ ਸੱਚ ਦੀ ਮੂਰਤੀ ਹੋ ਗਿਆ, ਉਹ ਤੋਂ ਨਿਰੰਕਾਰ ਵਿੱਚ ਵਸ ਗਿਆ, ਨਿਰੰਕਾਰ ਉਸਦੇ ਚ ਵਸ ਗਿਆ, ਬੂੰਦ ਸਾਗਰ ਦੇ ਚਲੀ ਗਈ, ਸਾਗਰ ਬੂੰਦ ਦੇ ਚਲਾ ਗਿਆ, ਬੂੰਦ ਮੈਂ ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਅਕਥ ਕਥਾ ਗੁਰ ਬਚਨੀ ਆਦਰ। ਹੁਣ ਸਤਿਗੁਰ ਕਹਿੰਦੇ ਗੱਲ ਅਕਥ ਹੈ, ਬਿਆਨ ਨਹੀਂ ਕੀਤੀ ਜਾ ਸਕਦੀ, ਤੇ ਜਦ ਗੁਰੂ ਨਾਨਕ ਕਹਿੰਦੇ ਨੇ ਅਕਥ ਹੈ ਤਾਂ ਮੈਂ ਕਿੱਥੇ ਕਥਨ ਕਰਾਂ, ਕਿਸ ਤਰ੍ਹਾਂ ਕਰ ਸਕਦਾ, ਨਕੀ ਦੀਆਂ ਜ਼ਬਾਨ ਕੀ ਬਿਆਨ ਕਰੇਗੀ। ਸਤਿਗੁਰੂ ਕਹਿੰਦੇ ਨੇ ਅਕਥ ਬਿਆਨ ਨਹੀਂ ਕੀਤੀ ਜਾ ਸਕਦੀ, ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਅਕਥ ਕਥਾ ਗੁਰ ਬਚਨੀ ਆਦਰ। ਇਹ ਬੂੰਦ ਸਾਗਰ ਦੇ ਸ਼ਰੀਰ ਹੋ ਗਈ, ਸਾਗਰ ਹੋ ਗਈ, ਤੇ ਹੁਣ ਸਾਗਰ ਦੀ ਕੋਈ ਗੱਲ ਕਰੋ ਨਹੀਂ, ਬੂੰਦ ਦੀ ਗੱਲ ਹੋ ਸਕਦੀ ਹੈ। ਬੂੰਦ ਪਹਿਲੇ ਧਰਮ ਖੰਡੀ ਸੀ, ਬੂੰਦ ਬਾਅਦ ਗਿਆਨ ਖੰਡੀ ਹੋ ਗਈ, ਬੂੰਦ ਚੱਲਦੀ ਰਹੀ ਚੱਲਦੀ ਰਹੀ, ਨਦੀ ਦਾ ਪ੍ਰਵਾਹ ਚੱਲਦਾ ਰਿਹਾ, ਬੂੰਦਾਂ ਨੂੰ ਹੋਰ ਬੂੰਦਾਂ ਦਾ ਸਹਾਰਾ ਮਿਲਦਾ ਰਿਹਾ। ਇਹ ਸਰਮਖੰਡ ਤੋਂ ਲੰਘ ਕੇ ਕਰਮਖੰਡ ਵਿੱਚ ਪਹੁੰਚ ਗਈ, ਇਹ ਵਗਦੀ ਹੋਈ ਬੂੰਦ ਹੁਣ ਸਾਗਰ ਵਿੱਚ ਪਹੁੰਚ ਗਈ, ਹੁਣ ਸਾਗਰ ਦੀ ਕੋਈ ਗੱਲ ਨਹੀਂ, ਇਹਦੀ ਕੋਈ ਵਿਆਖਿਆ ਨਹੀਂ, ਇਹਦੇ ਬਾਰੇ ਕੁਛ ਨਹੀਂ ਕਹਿ ਸਕਦੇ, ਪਰਮਾਤਮਾ ਬਾਰੇ ਕੁਛ ਨਹੀਂ ਕਹਿ ਸਕਦੇ। ਬੂੰਦ ਸਾਗਰ ਹੋ ਗਈ, ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਹੁਣ ਉਸ ਬੂੰਦ ਨੂੰ ਲੱਭੋਗੇ ਤੇ ਸਾਗਰ ਮਿਲੇਗਾ, ਹੁਣ ਉਹ ਬੂੰਦ ਨਹੀਂ ਹੈ, ਹੁਣ ਉਸ ਕਬੀਰ ਨੂੰ ਲੱਭੋਗੇ ਤੇ ਰਾਮ ਹੀ ਮਿਲੇਗਾ, ਕਬੀਰ ਨਹੀਂ ਰਿਹਾ, ਹੁਣ ਤੇ ਮਿਟ ਗਿਆ। ਇਸ ਤਰ੍ਹਾਂ ਕੋਈ ਸਿੱਖ ਗੁਰੂ ਦੇ ਮਾਰਗ ਤੇ ਚੱਲੇ ਤੇ ਚੱਲਦਿਆਂ ਚੱਲਦਿਆਂ ਇੱਕ ਦਿਨ ਗੁਰੂ ਸਮਾ ਜਾਂਦਾ ਤੇ ਗੁਰੂ ਫਿਰ ਮਾਣ ਨਾਲ ਕਹਿ ਦਿੰਦਾ ਤੇ ਹੁਣ ਮੇਰਾ ਆਪਣਾ ਹੀ ਰੂਪ ਹੋ ਗਿਆ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਇਹ ਹੁਣ ਮੇਰੇ ਚ ਵਾਸਾ ਕਰਦਾ, ਮੈਂ ਇਹਦੇ ਚ ਵਾਸਾ ਕਰਦਾ, ਹੁਣ ਤੇ ਇੱਕ ਮਿੱਕ ਹੋ ਗਿਆ, ਹੁਣ ਤੇ ਭੇਦ ਸਾਰੇ ਦਾ ਸਾਰਾ ਜੋ ਹੈ ਮਿਟ ਗਿਆ। ਇਹ ਇੰਝ ਕਹਿ ਲਓ 8-10 ਹਫ਼ਤਿਆਂ ਦੀ ਕਥਾ ਮੈਂ 7-8 ਦਿਨਾਂ 'ਚ ਤੁਹਾਡੇ ਸਾਹਮਣੇ ਮੁਕਾਉਣ ਦੀ ਕੋਸ਼ਿਸ਼ ਕੀਤੀ ਹੈ। ਕਈ ਦਫ਼ਾ ਐਸਾ ਹੁੰਦਾ ਸਮੇਂ ਦੀ ਸਮਾਪਤੀ, ਕਥਨ ਸ਼ਕਤੀ ਦੀ ਸਮਾਪਤੀ, ਕਥਾ ਦੀ ਸਮਾਪਤੀ ਨਹੀਂ ਹੈ, ਇੰਝ ਮੈਂ ਕਹਿ ਦਿਆਂ। ਇੱਥੇ ਮੇਰੇ ਜੈਸੇ ਕਥਾ ਵਾਚ ਕਰੋੜਾਂ ਵੀ ਆਉਣ ਅਤੇ ਕਰੋੜਾਂ ਦਫ਼ਾ ਵੀ ਕਥਾ ਕਰਾਂ, ਯਕੀਨ ਜਾਣੋ ਗੁਰੂ ਨਾਨਕ ਦੀ ਬਾਣੀ ਸਮਾਪਤ ਨਹੀਂ ਹੋ ਸਕਦੀ, ਇਹ ਸਮਾਂ ਸਮਾਪਤ ਹੋ ਜਾਂਦਾ, ਕਥਨ ਸ਼ਕਤੀ ਸਮਾਪਤ ਹੁੰਦੀ ਹੈ, ਗੁਰੂ ਨਾਨਕ ਦੀ ਬਾਣੀ ਦੀ ਕਥਾ ਨਹੀਂ ਸਮਾਪਤ ਹੁੰਦੀ। ਇਹ ਤੇ ਚੱਲਦੀ ਰਹੇਗੀ, ਯੁਗਾਂ ਯੁਗਾਂ ਤੱਕ ਚੱਲਦੀ ਰਹੇਗੀ। ਔਰ ਜੈਸੇ ਵਿਦਵਾਨ ਆਉਂਦੇ ਰਹਿਣਗੇ, ਇਸ ਤੋਂ ਅਗਾਂਹ ਚਲਾਉਂਦੇ ਰਹਿਣਗੇ, ਹੋਰ ਅਗਾਂਹ ਚਲਦੇ ਰਹਿਣਗੇ, ਧਰਤੀ ਹੋਰ ਪਰੇ ਹੋਰ ਅੱਗੇ ਤੋਂ ਅੱਗੇ ਜੋ ਹੈ ਦੁਨੀਆ। ਤੇ ਜਿਸ ਦਿਨ ਮੈਂ ਆਇਆ ਸੀ ਇੱਥੋਂ ਦੇ ਮੁੱਖ ਗ੍ਰੰਥੀ ਸਾਹਿਬ ਨੇ, ਮੁਖੀ ਸੱਜਣਾ ਨੇ ਹੁਕਮ ਕੀਤਾ ਸੀ ਕਿ ਕੁਝ ਅਨਮਤੀਆਂ ਦਾ ਬਹੁਤ ਵੱਡਾ ਜ਼ੋਰ ਹੈ ਤੇ ਸ਼ਬਦ ਗੁਰੂ ਦੀ ਕੁਝ ਵਿਆਖਿਆ। ਤਾਂ ਮੈਂ ਸੋਚਿਆ ਚਲੋ ਠੀਕ ਹੈ, ਜੈਸੇ ਤੁਹਾਡੀ ਮੰਗ ਹੈ। ਇੰਗਲੈਂਡ ਦੇ ਕੋਈ ਗਾਲਬਨ 13-14 ਸਾਲ ਪਹਿਲੇ, ਕਿਉਂਕਿ 10-12 ਸਾਲ ਤੇ ਦਾਸ ਬਾਹਰ ਆਇਆ ਹੀ ਨਹੀਂ, ਕੁਝ ਹਾਲਾਤ ਇਸ ਢੰਗ ਦੇ ਬਣੇ, ਉਦੋਂ ਸ਼ਬਦ ਗੁਰੂ ਵਿਆਖਿਆਨ ਦਰਬਾਰ ਕੋਈ 5-7 ਸ਼ਹਿਰਾਂ ਦੇ ਸ਼ੁਰੂ ਕੀਤੇ ਸਨ। ਤੇ ਕੁਦਰਤੀ ਗੱਲ ਉੱਥੇ ਉਦੋਂ ਉੱਥੇ 5-7 ਵਿਦਵਾਨ ਹੋਰ ਵੀ ਇਕੱਠੇ ਸਨ, ਔਰ ਇਸ ਤਰੀਕੇ ਨਾਲ ਉਹ ਸਮਾਗਮ ਚੱਲਦੇ ਰਹੇ। ਅਦਕੀ ਵੀ ਕੁਝ ਇਸ ਢੰਗ ਦਾ ਉੱਥੇ ਸਮਾਗਮ ਕੀਤਾ ਜਾ ਰਿਹਾ ਤੇ 2-4 ਵਿਦਵਾਨ ਉੱਥੇ ਪਹੁੰਚੇ ਵੀ ਹੋਏ ਨੇ ਇਸ ਵਕਤ। ਤੇ ਇਹ 2-4 ਸ਼ਹਿਰਾਂ ਵਿੱਚ ਉੱਥੇ ਵੀ ਅਟਕੀ ਇਸ ਤਰ੍ਹਾਂ ਦੇ ਦੀਵਾਨ ਰੱਖਣ ਦਾ ਜੋ ਹੈ ਪ੍ਰੋਗਰਾਮ ਬਣਿਆ ਹੋਇਆ। ਤਾਂ ਗੁਰਮੁਖ ਪਿਆਰੇ ਨੇ ਹੁਕਮ ਕੀਤਾ ਸ਼ਬਦ ਗੁਰੂ ਦੀ ਵਿਚਾਰ। ਤਾਂ ਭਾਵੇਂ ਅੱਜ ਮੈਂ 4-5 ਥਾਵਾਂ 'ਤੇ ਹਾਜ਼ਰੀ ਭਰ ਕੇ ਸਰੀਰ 'ਤੇ ਥੱਕ ਗਿਆ, ਸ਼ਾਮ ਨੂੰ ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਆਰੰਭ ਕਰਾਂਗੇ, ਮੈਂ 6:45 ਵਜੇ ਤੁਹਾਡੇ ਫਿਰ ਜੋ ਹੈ ਚਰਨ ਪਰਸਾਂਗਾ। ਔਰ ਜਿਸ ਢੰਗ ਨਾਲ ਤੁਛ ਬੁੱਧੀ ਅਨੁਸਾਰ ਜੋ ਮੌਜੂਦਾ ਸਾਡੀ ਰਹਿਬਰੀ ਕਰ ਰਹੇ ਨੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜੋ ਮੌਜੂਦਾ ਸਾਡੇ ਰਹਿਬਰ ਨੇ, ਜੋ ਧਰਮ ਦੀ ਰਹਿਬਰੀ ਕਰ ਰਹੇ ਨੇ, ਸਮਾਜ ਦੀ ਰਹਿਬਰੀ ਕਰ ਰਹੇ ਨੇ, ਰਾਜਨੀਤੀ ਦੀ ਰਹਿਬਰੀ ਕਰ ਰਹੇ ਨੇ, ਸਾਡੀ ਜ਼ਿੰਦਗੀ ਦੀ ਹਰ ਪਹਿਲੂ ਦੇ ਜੋ ਰਹਿਬਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ, ਉਹਨਾਂ ਦੀ ਹਜ਼ੂਰੀ ਵਿੱਚ ਉਹਨਾਂ ਦੀ ਗੱਲ ਕਰਨੀ ਹੈ ਤੇ ਔਖੀ, ਪਰ ਸਤਿਗੁਰ ਆਪ ਸਮਰੱਥਾ ਦੇਣਗੇ। ਪ੍ਰਾਰਥਨਾ ਹੈ ਤਾਂ ਕਿ ਮੈਂ ਉਹਨਾਂ ਦੀ ਵਿਚਾਰ ਤੁਹਾਡੇ ਸਾਹਮਣੇ ਰੱਖ ਸਕਾਂ। ਰਾਤ ਨੂੰ ਫਿਰ ਤੁਹਾਡੇ ਚਰਨ ਪਰਸਾਂਗੇ। ਫੁੱਲ ਚੁੱਕ ਦੀ ਸ਼ਮਾ, ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ, ਦਾਸ ਦੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ।